बिलावल महला पहला मन का कहा मनसा करै एहो मन पुन पाप उचरै।
धन गुरु नानक देव महाराज सच्चे पातशाह हुण दूसरे शब्द विच इस परमादी जीव नूं उपदेश दिंदे हन। तन तन कलत सब देख अवमाना बिन नावै किस संग न जाना रहाओ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਫਰਮਾਉਂਦੇ ਨੇ ਕਿ ਐ ਮਨੁੱਖ ਦੇਖ ਇਸ ਗੱਲ ਨੂੰ ਅੱਖਾਂ ਖੋਲ ਕੇ ਦੇਖ। ਕਿਹੜੀ ਗੱਲ ਨੂੰ? ਤਨ ਤਨ ਕਲਤ, ਇਹ ਤੇਰਾ ਤਨ ਸਰੀਰ ਤੇ ਇਹ ਤਨ ਤੇ ਕਲਤ ਦਾ ਅਰਥ ਹੈ ਤੇਰੀ ਇਸਤਰੀ ਜਿਸ ਨੂੰ ਤੂੰ ਆਪਣਾ ਜੀਵਨ ਸਾਥੀ ਮੰਨਿਆ ਹੋਇਆ ਤੇ ਹੋਰ ਜੋ ਵੀ ਕੁਛ ਤੇਰੇ ਕੋਲ ਹੈ ਜਿਹਦਾ ਹੰਕਾਰ ਕਰ ਰਿਹਾ ਹੈ ਇਹ ਸਾਰਾ ਕੁਝ ਹੀ। ਬਿਨ ਨਾਵੈ ਕਿਸ ਸੰਗ ਨਾ ਜਾਣਾ, ਬਿਨਾ ਵਾਹਿਗੁਰੂ ਦੇ ਨਾਮ ਤੋਂ ਅੱਗੇ ਕੁਛ ਵੀ ਨਾਲ ਨਹੀਂ ਜਾਣਾ। ਨਾ ਸਰੀਰ ਨੇ, ਨਾ ਧਨ ਨੇ, ਨਾ ਇਸਤਰੀ ਆਦਿਕ ਹੋਰ ਪਰਿਵਾਰ ਨੇ, ਤੇ ਨਾ ਹੀ ਉਹਨਾਂ ਪਦਾਰਥਾਂ ਨੇ ਜਿਨ੍ਹਾਂ ਦਾ ਹੰਕਾਰ ਕਰਦੀ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਿਨਾ ਨਾਮ ਤੋਂ, ਨਾਮ ਦੀ ਗੱਲ ਵੱਖਰੀ ਹੈ, ਜਹਿ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ, ਬਿਨਾਂ ਨਾਮ ਤੋਂ ਅੱਗੇ ਕੁਛ ਵੀ ਨਾਲ ਨਹੀਂ ਜਾਣਾ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਮਨ ਕਾ ਕਿਹਾ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਮਨ ਕਾ ਕਹਿਆ, ਇਹਨੂੰ ਕਹਿਆ ਪਾਠ ਉਚਾਰਨ ਕਰਨਾ, ਕਿਹਾ ਨੀ, ਮਨ ਕਾ ਕਹਿਆ ਮਨਸਾ ਕਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਨ ਕਾ ਕਹਿਆ, ਮਨ ਦਾ ਆਖਿਆ ਹੋਇਆ, ਮਨਸਾ ਕਰੈ, ਮਨਸਾ ਦਾ ਅਰਥ ਹੈ ਬੁੱਧੀ, ਜੋ ਮਨ ਆਖਦਾ ਹੈ ਉਹੀ ਕੰਮ ਸਾਡੀ ਬੁੱਧੀ ਕਰਦੀ ਹੈ, ਭਾਵ ਸਾਡੀ ਬੁੱਧੀ ਮਨ ਦੇ ਅਧੀਨ ਹੈ। ਚਾਹੀਦਾ ਇਹ ਹੈ ਵੀ ਸਾਡਾ ਮਨ ਬੁੱਧੀ ਤੋਂ ਗਿਆਨ ਲਵੇ, ਬੁੱਧੀ ਤੋਂ ਰੋਸ਼ਨੀ ਲਵੇ, ਪਰ ਗੱਲ ਉਲਟੀ ਹੋ ਰਹੀ ਹੈ। ਮਨ ਕਾ ਕਹਿਆ ਮਨਸਾ ਕਰੇ, ਇਹ ਮਨ ਦਾ ਆਖਿਆ ਹੋਇਆ ਸਾਡੀ ਬੁੱਧੀ ਕਰਦੀ ਹੈ, ਇਹੋ ਮਨ ਪੁੰਨ ਪਾਪ ਉਹ ਚਰੈ, ਇਹ ਜਿਹੜਾ ਮਨ ਹੈ ਇਹ ਪੁੰਨ ਪਾਪਾਂ ਨੂੰ ਉਹ ਵਿਸ਼ੇਸ਼ ਕਰਕੇ ਚਰ ਰਿਹਾ ਹੈ, ਪਾਪ ਗ੍ਰਹਿਣ ਕਰ ਰਿਹਾ ਹੈ। ਅਥਵਾ ਕੁਛ ਵਿਦਵਾਨਾਂ ਨੇ ਇਹੋ ਮਨ ਪੁੰਨ ਪਾਪ ਉਚਰੈ ਪਾਠ ਇਕੱਠਾ ਵੀ ਕੀਤਾ, ਪਰ ਟਕਸਾਲ ਦੇ ਵਿੱਚ ਊੜੇ ਨੂੰ ਸੰਬੰਧ ਕੀ ਉਚਾਰਨ ਕੀਤਾ ਗਿਆ ਹੈ, ਇਹੋ ਮਨ ਪੁੰਨ ਪਾਪ ਉਹ ਚਰੈ, ਇਹ ਮਨ ਪੁੰਨ ਤੇ ਪਾਪ ਨੂੰ ਉਹ ਵਿਸ਼ੇਸ਼ ਕਰਕੇ ਚਰਦਾ, ਪਾਪ ਗ੍ਰਹਿਣ ਕਰ ਰਿਹਾ ਹੈ। ਤੇ ਦੂਸਰਾ ਪਾਠ ਉਚਰਾ ਵੀ ਇਕੱਠਾ ਮੰਨਿਆ ਹੈ, ਇਹੋ ਮਨ ਪੁੰਨ ਪਾਪ ਉਚਰੈ, ਇਹ ਜਿਹੜਾ ਮਨ ਹੈ ਪੁੰਨਾ ਪਾਪਾਂ ਦਾ ਉਚਰੈ ਦਾ ਅਰਥ ਵਖਿਆਨ ਕਰਦਾ ਹੈ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮਾਇਆ ਮਦ ਮਾਤੇ, ਮਾਇਆ ਦੇ ਨਸ਼ੇ ਵਿੱਚ, ਮਾਇਆ ਦੇ ਅਮਲ ਦੇ ਵਿੱਚ ਮਸਤ ਹੋਏ ਇਸ ਮਨ ਨੂੰ ਤ੍ਰਿਪਤ ਨਾ ਆਵੇ। ਕਦੇ ਤ੍ਰਿਪਤੀ ਤਾਂ ਆਉਂਦੀ ਹੀ ਨਹੀਂ, ਸਾਡਾ ਮਨ ਕਦੀ ਰਜਦਾ ਹੀ ਨਹੀਂ। ਸਹਿਸ ਕਟੇ ਲੱਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਅਨਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਖਪ ਮਰੈ। ਜਿੰਨੇ ਮਰਜੀ ਆਪਾਂ ਵਿਸ਼ਿਆਂ ਦੇ ਸੁਖ ਭੋਗ ਲਈਏ ਪਰ ਨਾ ਅੱਖਾਂ ਰੱਜਦੀਆਂ ਨੇ, ਨਾ ਜ਼ੁਬਾਨ ਰੱਜਦੀ ਹੈ, ਨਾ ਕੰਨ ਰੱਜਦੇ ਨੇ, ਤੇ ਨਾ ਹੀ ਸਾਡਾ ਮਨ ਕਦੀ ਰੱਜਦਾ ਹੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਦੋਂ ਸੱਚਾ ਪ੍ਰਭੂ ਦਾ ਨਾਮ ਸਾਡੇ ਮਨ ਵਿੱਚ ਪਾਉਂਦਾ ਹੈ, ਸਾਡੇ ਮਨ ਨੂੰ ਚੰਗਾ ਲੱਗਦਾ ਹੈ, ਤ੍ਰਿਪਤ ਮੁਕਤ, ਇਹਦੇ ਨਾਲ ਆਤਮਕ ਤ੍ਰਿਪਤੀ ਤੇ ਨਾਲ ਸਾਨੂੰ ਮੁਕਤੀ ਕਲਿਆਣ ਪ੍ਰਾਪਤ ਹੁੰਦੀ ਹੈ।
ਤਨ ਧਨ ਕਲਤ ਸਭ ਦੇਖ ਅਭਮਾਨਾ ਬਿਨ ਨਾਵੈ ਕੇ ਸੰਗ ਨਾ ਜਾਣਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਨ ਤਨ ਕਲਤ, ਇਹ ਵੀ ਕਲਤ ਪਾਠ ਕਰਨਾ ਹੈ, ਕਲਤ ਨੀ, ਤਨ ਤਨ ਕਲਤ ਸਭ ਦੇਖ ਅਭਮਾਨਾ, ਇਹ ਤਨ ਸਰੀਰ ਤੇ ਤਨ ਕਲਤ ਇਸਤਰੀ ਤੇ ਹੋਰ ਜੋ ਕੁਝ ਵੀ ਸਾਡੇ ਕੋਲ ਹੈ ਜਿਸਦਾ ਅਸੀਂ ਹੰਕਾਰ ਕਰਦੇ ਹਾਂ, ਦੇਖੋ ਧਿਆਨ ਦੇ ਨਾਲ, ਬਿਨ ਨਾਵੈ ਕਿਸ ਸੰਗ ਨਾ ਜਾਣਾ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਵੀ ਕੁਛ ਵੀ ਸਾਡੇ ਨਾਲ ਨਹੀਂ ਜਾਣਾ, ਸਭ ਕੁਝ ਅਸੀਂ ਕੱਲੇ ਹੀ ਆਏ ਆ ਤੇ ਸਭ ਕੁਝ ਇੱਥੇ ਛੱਡ ਕੇ ਹੀ ਚਲੇ ਜਾਣਾ ਹੈ।
ਖਿੱਚ ਹੈ ਰਸ ਭੋਗ ਖੁਸ਼ੀਆਂ ਮਨ ਕੇਰੀ, ਤਨ ਲੋਕਾਂ ਤਨ ਭਸਮ ਹੈ ਢੇਰੀ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕੀਚੈ ਰਸ ਪੋ ਖੁਸ਼ੀਆਂ ਮਨ ਕੇਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮਨ ਦੀਆਂ ਖੁਸ਼ੀਆਂ ਦੇ ਅਨੁਸਾਰ ਇਹ ਮਨੁੱਖ ਜਿੰਨੇ ਮਰਜ਼ੀ ਪਦਾਰਥਾਂ ਦੇ ਰਸ ਭੋਗ ਲਵੇ, ਪਦਾਰਥਾਂ ਦੇ ਰਸ ਮਾਣ ਲਵੇ, ਪਰ ਤ੍ਰਿਪਤੀ ਤਾਂ ਆਉਂਦੀ ਨਹੀਂ, ਰੱਜ ਤੇ ਆਉਂਦਾ ਨਹੀਂ। ਅਖੀਰ ਤੇ ਕੀ ਹੁੰਦਾ ਹੈ? ਧਨ ਲੋਕਾਂ ਤਨ ਪਸਮੈ ਢੇਰੀ, ਧਨ ਲੋਕਾਂ ਦਾ ਹੋ ਜਾਂਦਾ ਤੇ ਸਰੀਰ ਖਾਕ ਦੀ ਢੇਰੀ ਬਣ ਜਾਂਦਾ। ਜਿਸ ਧਨ ਨੂੰ ਅਸੀਂ ਆਪਣਾ ਸਮਝਦੇ ਹਾਂ, ਜਿਸ ਧਨ ਦਾ ਮਨੁੱਖ ਹੰਕਾਰ ਕਰਦਾ ਹੈ, ਅਖੀਰ ਤੇ ਅੱਖਾਂ ਮੀਟਣ ਦੀ ਢੇਰ ਹੈ, ਧਨ ਹੋਰ ਲੋਕਾਂ ਦਾ ਹੋ ਜਾਂਦਾ, ਉਹਦੇ ਮਾਲਕ ਹੋਰ ਬਣ ਜਾਂਦੇ ਨੇ ਤੇ ਇਹ ਸਰੀਰ ਸਾਡਾ ਸਵਾਹ ਦੀ ਢੇਰੀ ਬਣ ਜਾਂਦਾ ਹੈ।
ਖਾਕੂ ਖਾਕ ਰਲੈ ਸਭ ਫੈਲ, ਬਿਨ ਸ਼ਬਦੈ ਨਹੀਂ ਉਤਰੈ ਮੈਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖਾਕੂ ਖਾਕ ਰਲੈ ਸਭ ਫੈਲ, ਜਿੰਨਾ ਵੀ ਇਹ ਫੈਲ ਦਾ ਅਰਥ ਪਸਾਰਾ ਹੈ, ਜਿੰਨਾ ਵੀ ਪਸਾਰਾ ਹੈ, ਖਾਕੂ ਖਾਕ ਰਲੈ, ਇਹ ਮਿੱਟੀ ਤੋਂ ਹੀ ਪੈਦਾ ਹੋਇਆ ਤੇ ਮਿੱਟੀ ਦੇ ਵਿੱਚ ਹੀ ਰਲ ਜਾਂਦਾ, ਕਿਉਂਕਿ ਸਾਰਾ ਪਸਾਰਾ ਪੰਜ ਤੱਤਾਂ ਦੀ ਮਿੱਟੀ ਤੋਂ ਬਣਿਆ ਤੇ ਉਹਦੇ ਵਿੱਚ ਹੀ ਰਲ ਜਾਂਦਾ। ਬਿਨ ਸ਼ਬਦ ਨਹੀਂ ਉਤਰੈ ਮੈਲ, ਬਿਨਾਂ ਸ਼ਬਦ ਦੀ ਕਮਾਈ ਤੋਂ, ਬਿਨਾਂ ਨਾਮ ਦੀ ਕਮਾਈ ਤੋਂ ਜਿਹੜੀ ਮਨ ਨੂੰ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ, ਉਹ ਨਹੀਂ ਲੈ ਸਕਦੀ।
ਗੀਤ ਰਾਗ ਕੰਤਾਲ ਸਿਕੂਰੇ, ਤ੍ਰਿਹਗੁਣ ਉਪਜੈ ਬਿਨ ਸਹਿ ਦੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆਂ ਦੇ ਵਿੱਚ ਕੁਝ ਐਸੇ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਿਆਣੇ ਰਾਗੀ ਸੰਗੀਤਕਾਰ ਵੀ ਅਖਵਾਉਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਵੀ ਲਿਖਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਪਾਂਤਕਾਰ ਨਹੀਂ ਹਰ ਹਰ ਪੀਜੈ ਰਾਮ ਰਾਜੇ। ਗੀਤ ਰਾਗ ਕੰਨ ਤਾਲ ਸੇ ਕੂਰੇ, ਜਿੰਨੇ ਵੀ ਗੀਤ ਨੇ ਤੇ ਰਾਗ ਸੰਗੀਤ ਨੇ, ਕੰਨ ਕੈਂਸੀਆਂ ਨਾਲ ਵਜਾਈਆਂ ਜਾਂਦੀਆਂ ਨੇ ਤੇ ਨਾਲ ਤਾਲ ਛੈਣੇ ਵੀ ਵਜਾਏ ਜਾਂਦੇ ਨੇ। ਇਹ ਜਿੰਨਾ ਵੀ ਗੀਤ ਸੰਗੀਤ ਹੈ ਤੇ ਕੈਂਸੀਆਂ ਤੇ ਨਾਲ ਤਾਲ ਛੈਣੇ ਵਜਾਏ ਜਾਂਦੇ ਨੇ, ਸਤਿਗੁਰੂ ਕਹਿੰਦੇ ਸੇ ਕੂਰੇ, ਉਹ ਸਾਰੇ ਝੂਠੇ ਨੇ। ਤ੍ਰਿਹ ਗੁਣ ਉਪਜੈ ਬਿਨਸੈ ਦੂਰੇ, ਕਿਉਂਕਿ ਇਹ ਜੀਵ ਤਿੰਨ ਗੁਣਾਂ ਤੋਂ ਪੈਦਾ ਹੋਇਆ ਹੈ ਤੇ ਤਿੰਨ ਗੁਣਾਂ ਦੇ ਵਿੱਚ ਹੀ ਬਿਨਸੈ ਨਾਸ ਹੋ ਜਾਂਦਾ ਤੇ ਦੂਰੇ ਪਰਮਾਤਮਾ ਤੋਂ ਹਮੇਸ਼ਾ ਲਈ ਦੂਰ ਹੀ ਰਹਿੰਦਾ ਹੈ, ਉਹਦੇ ਨੇੜੇ ਨਹੀਂ ਹੁੰਦਾ।
ਦੂਜੀ ਦੁਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੂਜੀ ਦੁਰਮਤ ਜਿਹੜੀ ਦੂਜੀ ਦਵੈਤ ਵਾਲੀ ਖੋਟੀ ਮਤ ਹੈ, ਇਹਦੇ ਨਾਲ ਦਰਦ ਨਾ ਜਾਏ। ਜਿਹੜਾ ਹਉਮੈ ਹੰਕਾਰ ਦਾ ਦਰਦ ਹੈ ਅਥਵਾ ਜਨਮ ਮਰਨ ਦਾ ਦੁੱਖ ਹੈ, ਇਹ ਨਹੀਂ ਜਾ ਸਕਦਾ। ਛੂਟੈ ਗੁਰਮੁਖ ਦਾਰੂ ਗੁਣ ਗਾਏ, ਹਾਂ ਜਦੋਂ ਭਾਈ ਇਸ ਜੀਵ ਨੂੰ ਦਾਰੂ ਮਿਲ ਜਾਂਦੀ ਹੈ, ਦਵਾਈ ਮਿਲ ਜਾਂਦੀ, ਦਵਾਈ ਕੀ ਹੈ? ਗੁਣ ਗਾਏ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਛੂਟੈ ਗੁਰਮੁਖ, ਉਹ ਗੁਰਮੁਖ ਵਾਹਿਗੁਰੂ ਦੇ ਕੀਰਤਨ ਦੀ ਸਿਫਤ ਸਲਾਹ ਦੀ ਦਾਰੂ ਦਵਾਈ ਵਰਤ ਕੇ ਤੇ ਗੁਰਮੁਖ ਪਾਈ ਇਸ ਦਰਦ ਤੋਂ ਛੁੱਟ ਜਾਂਦੇ ਨੇ, ਉਹਨਾਂ ਦਾ ਦੁੱਖ ਦਰਦਾਂ ਤੋਂ ਛੁਟਕਾਰਾ ਹੋ ਜਾਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੈ ਬਿਖ ਫੈਲ। ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਸਾਡੀ ਮਨ ਦੀ ਮੈਲ ਵੀ ਦੂਰ ਹੁੰਦੀ ਹੈ ਤੇ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਹੋਮੈ ਦੀ ਜ਼ਹਿਰ, ਇਹ ਹੋਮੈ ਦਾ ਰੋਗ ਵੀ ਨਾਸ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀ ਦਵੈਤ ਵਾਲੀ ਖੋਟੀ ਮਤ ਹੈ, ਉਹਦੇ ਨਾਲ ਤੇ ਸਾਡਾ ਈਰਖਾ ਤੇ ਹੰਕਾਰ ਦਾ ਦਰਦ ਦੂਰ ਨਹੀਂ ਹੁੰਦਾ। ਛੂਟੈ ਗੁਰਮੁਖ ਦਾਰੂ ਗੁਣ ਗਾਏ, ਵੀ ਜਿਹੜਾ ਗੁਰਮੁਖ ਵਿਅਕਤੀ ਛੁੱਟ ਜਾਂਦਾ ਹੈ, ਕਿਉਂਕਿ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਵਾਹਿਗੁਰੂ ਦੇ ਗੁਣ ਗਾ ਕੇ ਨਾਮ ਦੀ ਦਾਰੂ ਵਰਤਦਾ ਹੈ ਤੇ ਜਿਹੜਾ ਨਾਮ ਦੀ ਦਾਰੂ ਵਰਤਦਾ ਹੈ, ਉਹਦਾ ਹਉਮੈ ਹੰਕਾਰ ਦਾ ਦਰਦ ਤੇ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।
ਧੋਤੀ ਉਜਲ ਤਿਲਕ ਗਲ ਮਾਲਾ, ਅੰਤਰ ਕ੍ਰੋਧ ਪੜੈ ਨਾਟ ਸਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਅਖੌਤੀ ਪੰਡਿਤ ਨੇ ਉਹਨਾਂ ਦੇ ਬਾਰੇ ਸਤਿਗੁਰੂ ਲਿਖਦੇ ਹਨ, ਧੋਤੀ ਉਜਲ, ਬੜੀ ਉਜਲ ਧੋਤੀ ਵੀ ਪਹਿਨਦੇ ਹਨ, ਤੇ ਮੱਥੇ ਵਿਚ ਤਿਲਕ ਵੀ ਲਾਉਂਦੇ ਨੇ ਤੇ ਗਲਦੇ ਵਿਚ ਮਾਲਾ ਵੀ ਪਾਈ ਹੁੰਦੀ। ਅਕਸਰ ਜਿੰਨੇ ਵੀ ਹਿੰਦੂ ਸਾਧੂ ਨੇ ਜਾਂ ਉਹਨਾਂ ਦੇ ਪ੍ਰਚਾਰਕ ਨੇ ਤੁਸੀਂ ਇਹ ਲਿਬਾਸ ਸਾਰਿਆਂ ਦਾ ਵੇਖੋਗੇ। ਧੋਤੀ ਇੱਕ ਖਾਈ ਧੋਤੀ ਪਹਿਨਦੇ ਨੇ ਤੇ ਮੱਥੇ ਵਿਚ ਤਿਲਕ ਵੀ ਲਾਉਂਦੇ ਨੇ, ਗਲ ਵਿਚ ਮਾਲਾ ਵੀ ਪਾਈ ਹੁੰਦੀ ਹੈ। ਅੰਤਰ ਕ੍ਰੋਧ, ਪਰ ਉਹਨਾਂ ਦੇ ਅੰਦਰ ਬੜਾ ਕ੍ਰੋਧ ਹੁੰਦਾ, ਕ੍ਰੋਧ ਚੰਡਾਲ ਉਹਨਾਂ ਦੇ ਅੰਦਰ ਐਨ ਹਾਵੀ ਹੋਇਆ ਹੁੰਦਾ। ਪੜ੍ਹ ਹੈ 9 ਸਾਲਾ, ਤੇ ਜਿਹੜੀ ਉਹ ਵਿਦਿਆ ਪੜ੍ਹਦੇ ਨੇ ਉਹ 9 ਸਾਲਾ ਉਹ ਡਰਾਮੇਬਾਜ਼ੀ ਵਾਲੀ ਹੀ ਵਿਦਿਆ ਹੁੰਦੀ ਹੈ। 9 ਸਾਲਾ ਜਿੱਥੇ ਡਰਾਮੇਬਾਜ਼ੀ ਸਿਖਾਈ ਜਾਂਦੀ ਹੈ। 9 ਸਾਲਾ ਦਾ ਅਰਥ ਹੈ ਵੀ ਉਹ ਨਟਾਂ ਦੀ ਜਗ੍ਹਾ, ਭਾਵ ਜਿੱਥੇ ਕੋਈ ਆ ਨਾਟਕ ਡਰਾਮੇ ਖੇਡੇ ਜਾਂਦੇ ਨੇ, ਤੇ ਉੱਥੇ ਹਰ ਮਨੁੱਖ ਨੂੰ ਵੀ ਇਹ ਗੱਲ ਸਮਝਾਈ ਜਾਂਦੀ ਹੈ ਵੀ ਤੂੰ ਆਹ ਰੋਲ ਅਦਾ ਕਰਨਾ, ਤੂੰ ਆਹ ਗੱਲ ਇਸ ਤਰ੍ਹਾਂ ਕਰਨੀ ਹੈ। ਸਾਰੀਆਂ ਬਨਾਵਟੀ ਗੱਲਾਂ ਹੀ ਉਹਨਾਂ ਨੂੰ ਸਮਝਾਈਆਂ ਜਾਂਦੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸੇ ਤਰ੍ਹਾਂ ਜਿਹੜਾ ਬਿਨਾਂ ਕਿਸੇ ਧਾਰਨਾ ਤੋਂ ਅਸੀਂ ਕੋਈ ਵਿਦਿਆ ਵੀ ਪੜ੍ਹਦੇ ਹਾਂ, ਉਹ ਪੜ੍ਹਿਆ ਹੈ 9 ਸਾਲਾ, ਉਹ ਡਰਾਮੇਬਾਜ਼ੀ ਵਾਲੀ ਵਿਦਿਆ ਹੁੰਦੀ ਹੈ। ਭਾਵ ਕੇਵਲ ਦਿਖਾਵੇ ਲਈ ਹੁੰਦੀ ਹੈ ਔਰ ਉਹਦੇ ਲਈ ਆਪਣੇ ਲਈ ਉਹਦਾ ਕੋਈ ਲਾਭ ਨਹੀਂ ਹੁੰਦਾ। ਆ ਜਿਵੇਂ ਨਾਟਕ ਖੇਡਣ ਵਾਲੇ ਲੋਕ ਨੇ, ਉਹ ਦੂਜਿਆਂ ਦਾ ਮਨੋਰੰਜਨ ਤਾਂ ਕਰਦੇ ਨੇ ਪਰ ਉਹਨਾਂ ਨੂੰ ਆਪ ਤੇ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਚੁੰਚ ਗਿਆਨੀ ਹਨ, ਕੇਵਲ ਕਥਨੀ ਦੇ ਵਿਦਵਾਨ ਨੇ, ਉਹ ਲੋਕਾਂ ਨੂੰ ਗਿਆਨ ਧਿਆਨ ਦੀਆਂ ਗੱਲਾਂ ਤਾਂ ਦੱਸਦੇ ਨੇ ਪਰ ਉਹਨਾਂ ਦੀ ਸਾਰੀ ਜਿਹੜੀ ਵਿਦਿਆ ਹੈ ਉਹ 9 ਸਾਲਾ ਦਾ ਅਰਥ ਹੈ, ਉਹ ਸਾਰੀ ਡਰਾਮੇਬਾਜ਼ੀ ਵਾਲੀ ਹੁੰਦੀ ਹੈ, ਕੇਵਲ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੁੰਦੀ ਹੈ ਤੇ ਉਹਨੂੰ ਉਹ ਆਪ ਧਾਰਦੇ ਨੇ, ਇਸ ਲਈ ਉਹਨਾਂ ਦੀ ਕਲਿਆਣ ਨਹੀਂ ਹੋ ਸਕਦੀ।
ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਮਨਮੁੱਖਾਂ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਵਿਸਾਰ ਕੇ ਮਾਇਆ ਮਦ ਪੀਆ ਤੇ ਮਾਇਆ ਦੀ ਸ਼ਰਾਬ ਨੂੰ ਪੀਤਾ। ਮਨਮੁਖ ਲੋਕ ਵਾਹਿਗੁਰੂ ਦੇ ਨਾਮ ਰਸ ਨੂੰ ਛੱਡ ਕੇ ਮਾਇਆ ਦਾ ਅਮਲ ਪੀਂਦੇ ਨੇ, ਮਾਇਆ ਦਾ ਨਸ਼ਾ ਪੀਂਦੇ ਨੇ। ਬਿਨ ਗੁਰ ਭਗਤ ਨਾਹੀ ਸੁਖ ਦੀਆ, ਬਿਨਾਂ ਗੁਰੂ ਦੀ ਭਗਤੀ ਤੋਂ ਉਹਨਾਂ ਨੂੰ ਕਦੇ ਵੀ ਆਤਮਕ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਸੂਕਰ ਸਵਾਨ ਗਰਦ ਮੰਜਾਰਾ, ਪਸ਼ੂ ਮਲੇਛ ਨੀ ਚੰਡਾਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਚਾਹੇ ਉਹ ਪੜ੍ਹੇ ਲਿਖੇ ਨੇ ਚਾਹੇ ਪ੍ਰਚਾਰਕ ਨੇ, ਜਿਹੜੇ ਗੁਰੂ ਦੀ ਬਾਣੀ ਤੋਂ ਉਲਟ ਹੋ ਜਾਂਦੇ ਨੇ, ਬਾਣੀ ਦੀ ਰਹਿਤ ਨੂੰ ਛੱਡ ਦਿੰਦੇ ਨੇ, ਤੇ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਸੂਕਰ ਸਵਾਨ ਗਰਦਪ ਮੰਜਾਰਾ, ਸੂਕਰ ਸੂਰ, ਸਵਾਨ ਕੁੱਤੇ, ਗਰਦਪ ਗਧੇ ਤੇ ਮੰਜਾਰਾ ਦਾ ਅਰਥ ਹੈ ਬਿੱਲੇ। ਪਸ਼ੂ ਪਲੇਸ਼ ਨੀਚ ਚੰਡਾਰਾ, ਤੇ ਜਿਹੜੇ ਹੋਰ ਪਸ਼ੂ ਨੇ, ਮਲੇਸ਼ ਨੇ, ਮਲ ਦੀ ਇੱਛਾ ਧਾਰਨ ਕਰਨ ਵਾਲੇ ਜਿਹੜੇ ਨੀਚ ਨੇ ਤੇ ਚੰਡਾਲ ਚੂੜੇ ਨੇ, ਤੇ ਜਿਹੜੇ ਭਾਈ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਚਾਹੇ ਉਹ ਕਿੰਨੇ ਵੀ ਵਿਦਵਾਨ ਨੇ, ਕਿੰਨੇ ਵੀ ਵੱਡੇ ਪ੍ਰਚਾਰਕ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬਾਰੇ ਕੀ ਆਖਦੇ ਹਨ?
ਗੁਰ ਤੇ ਮੋਹ ਫੇਰੇ ਤਿੰਨ ਜੋਨ ਪਵਾਈਐ, ਬੰਧਨ ਬਾਧਿਆ ਆਈਐ ਜਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ, ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਪਿੱਛੇ ਦਸੀਆਂ ਜੂਨਾਂ ਦੇ ਵਿੱਚ ਹੀ ਪਰਮਾਇਆ ਜਾਂਦਾ, ਸੂਰਾਂ ਦੀਆਂ ਜੂਨਾਂ ਦੇ ਵਿੱਚ, ਕੁੱਤਿਆਂ ਦੀਆਂ ਜੂਨਾਂ ਦੇ ਵਿੱਚ, ਗਧਿਆਂ ਦੀਆਂ ਜੂਨਾਂ ਦੇ ਵਿੱਚ ਤੇ ਬਿੱਲਿਆਂ ਦੀਆਂ ਜੂਨਾਂ ਦੇ ਵਿੱਚ, ਪਸ਼ੂ ਪਲੇਸ਼ ਨੀ ਤੇ ਚੂੜਿਆਂ ਦੇ ਘਰ ਉਹਨਾਂ ਨੂੰ ਜਾ ਕੇ ਜਨਮ ਲੈਣਾ ਪੈਂਦਾ ਹੈ, ਬੰਧਨ ਬੰਧਿਆ ਆਈਆ ਜਾਈਆ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨਮੁੱਖ ਜੀਵ ਹੈ ਉਹ ਹਉਮੈ ਹੰਕਾਰ ਦੇ ਵਿਸ਼ੇ ਵਾਸ਼ਨਾ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ, ਆਈਆ ਜਾਈਆ ਹਮੇਸ਼ਾ ਆਵਾਗਮਨ ਦੇ ਵਿੱਚ ਹੀ ਪਿਆ ਰਹਿੰਦਾ ਹੈ। ਇੱਕ ਜੂਨ ਦੇ ਵਿੱਚ ਆਇਆ, ਦੂਸਰੇ ਵਿੱਚ ਚਲਿਆ ਗਿਆ, ਇਸ ਤਰ੍ਹਾਂ ਉਹਦਾ ਆਵਾਗਮਨ ਦਾ ਚੱਕਰ ਕਦੇ ਵੀ ਮਿਟਦਾ ਨਹੀਂ ਹੈ।
ਗੁਰਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਤਾਰਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਵਿਅਕਤੀ ਹਨ ਉਹ ਗੁਰੂ ਦੀ ਸੇਵਾ ਕਰਕੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਹੈ। ਹਿਰਦੈ ਨਾਮ ਸਦਾ ਕਿਰਤਾਰਥ, ਫਿਰ ਉਸ ਨਾਮ ਨੂੰ ਪ੍ਰਾਪਤ ਕਰਕੇ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ। ਸਦਾ ਕਿਰਤਾਰਥ, ਇਸ ਲਈ ਉਹ ਸਦਾ ਲਈ ਕਿਰਤਾਰਥ ਦਾ ਅਰਥ ਹੈ ਨਿਹਾਲ ਹੋ ਜਾਂਦੇ ਨੇ। ਗੁਰੂ ਦੀ ਸੇਵਾ ਕਰਕੇ ਉਹ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਦੇ ਹਨ, ਫਿਰ ਉਸ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਸ ਤਰ੍ਹਾਂ ਉਹਨਾਂ ਦਾ ਸਾਰਾ ਹੀ ਜੀਵਨ ਸਫਲ ਹੋ ਜਾਂਦਾ ਹੈ।
ਸਾਚੀ ਦਰਗਹਿ ਪੂਛ ਨਾ ਹੋਏ, ਮਾਨੇ ਹੁਕਮ ਸੀਜੈ ਦਰ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਕੋਲੇ ਨਾਮ ਹੈ ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਵੀ ਕੋਈ ਪੁੱਛ ਗਿੱਛ ਨਹੀਂ ਹੁੰਦੀ, ਕਿਉਂਕਿ ਜਿਨ੍ਹਾਂ ਦੇ ਕੋਲ ਨਾਮ ਹੁੰਦਾ ਹੈ, ਦੂਰ ਰਹੀ ਉਹ ਜਨਤੇ ਬਾਟ, ਜਮਤੇ ਰਾਖੈ ਦੇ ਕਰ ਹੱਥ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਦਿਸ। ਜਿਹੜੇ ਨਾਮ ਰਸੀਏ ਮਹਾਂਪੁਰਖ ਹੁੰਦੇ ਨੇ, ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ, ਜਿਹੜੇ ਪਰਮੇਸ਼ਰ ਦੇ ਦਰ ਦੇ ਦਰਬਾਰ ਚ ਨੇ, ਉਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਕਰ ਸਕਦਾ। ਉਹਨਾਂ ਨੂੰ ਗੁਰਮੁਖ ਆਵੇ ਜਾਏ ਨਿਸੰਗ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਾਨੇ ਹੁਕਮ ਸੀ ਜੈ ਦਰ ਸੋਏ, ਬਈ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਨੇ, ਸੀ ਜੈ ਦਰ ਸੋਏ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹੀ ਸਿਜਦੇ ਨੇ, ਉਹੀ ਪੁੱਗਦੇ ਨੇ, ਉਹੀ ਪਾਈ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੁਕਤ ਹੁੰਦੇ ਹਨ।
ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ, ਰਹੇ ਰਜਾਈ ਹੁਕਮ ਪਛਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਮਿਲੈ, ਭਾਈ ਜਿਹੜਾ ਸਤਿਗੁਰੂ ਨੂੰ ਮਿਲਦਾ ਹੈ ਤਾਂ ਤਿਸ ਕੋ ਜਾਣੈ, ਤਾਂ ਹੀ ਉਹ ਉਸ ਪਰਮਾਤਮਾ ਨੂੰ ਜਾਣ ਸਕਦਾ, ਕਿਉਂਕਿ ਪਹਿਲਾਂ ਗੁਰੂ ਹੈ, ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਨੂੰ ਮਿਲਿਆ ਜਾਂਦਾ ਹੈ। ਰਹੇ ਰਜਾਈ ਹੁਕਮ ਪਛਾਣੈ, ਫਿਰ ਉਹ ਉਸ ਮਾਲਕ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਤੇ ਜੋ ਵੀ ਕੁਛ ਹੁੰਦਾ ਉਹਨੂੰ ਵਾਹਿਗੁਰੂ ਦਾ ਹੁਕਮ ਪਛਾਣਦਾ ਹੈ।
ਹੁਕਮ ਪਛਾਣ ਸੱਚੈ ਦਰਵਾਸ, ਕਾਲ ਵਿਕਾਲ ਸ਼ਬਦ ਭਏ ਨਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ, ਭਾਵ ਸੱਚੀ ਦਰਗਾਹ ਦੇ ਵਿੱਚ ਉਸਦਾ ਵਾਸਾ ਹੋ ਜਾਂਦਾ ਹੈ। ਕਾਲ ਵਿਕਾਲ ਸ਼ਬਦ ਭਏ ਨਾਸ, ਗੁਰੂ ਕੇ ਸ਼ਬਦ ਦੇ ਨਾਲ ਜੁੜਿਆ। ਕਾਲ ਵਿਕਾਲ ਦਾ ਅਰਥ ਹੈ ਵੀ ਜਿਹੜਾ ਕਾਲ ਆਉਂਦਾ ਸਮਾਂ ਸੀ ਤੇ ਵਿਕਾਲ ਦਾ ਦੂਸਰਾ ਸਮਾਂ ਕੀ ਸੀ, ਜਨਮ ਦਾ। ਜਿਹੜਾ ਜਨਮ ਤੇ ਮਰਨ ਸੀ ਗੁਰੂ ਕੇ ਸ਼ਬਦ ਦੁਆਰਾ, ਇਹ ਕਾਲ ਤੇ ਵਿਕਾਲ, ਜਨਮ ਤੇ ਮਰਨ ਦੋਵੇਂ ਉਹਦੇ ਨਾਸ ਹੋ ਗਏ।
ਰਹਿ ਅਤੀਤ ਜਾਣੈ ਸਭ ਤਿਸਕਾ, ਤਨ ਮਨ ਅਰਪੈ ਹੈ ਇਹੋ ਜਿਸਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਗੁਰਮੁਖ ਦੀ ਅਵਸਥਾ ਹੈ, ਰਹਿ ਅਤੀਤ ਜਾਣੈ ਸਭ ਤਿਸਕਾ, ਜੋ ਵੀ ਕੁਝ ਗੁਰਮੁਖ ਦੇ ਕੋਲ ਹੁੰਦਾ ਹੈ ਉਹ ਸਾਰਾ ਕੁਝ ਉਸ ਵਾਹਿਗੁਰੂ ਦਾ ਸਮਝਦਾ। ਉਹਦੀ ਇਹ ਅਰਦਾਸ ਹੁੰਦੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਉਹ ਗੁਰਮੁਖ ਰਹੇ ਅਤੀਤ, ਫਿਰ ਸਾਰਿਆਂ ਤੋਂ ਅਟੰਕ ਹੋ ਕੇ ਰਹਿੰਦਾ, ਸਾਰਿਆਂ ਤੋਂ ਉਪਰਾਮ ਹੋ ਕੇ ਰਹਿੰਦਾ। ਤਨ ਮਨ ਅਰਪੈ ਹੈ ਇਹੋ ਜਿਸਕਾ, ਆਪਣਾ ਤਨ ਵੀ ਤੇ ਮਨ ਉਸੇ ਨੂੰ ਅਰਪਣ ਕਰ ਦਿੰਦਾ ਹੈ ਜਿਸਦਾ ਇਹ ਵਾਸਤਵ ਦੇ ਵਿੱਚ ਹੈ। ਇਹ ਤਨ ਮਨ ਧਨ ਇਹ ਸਾਰਾ ਵਾਹਿਗੁਰੂ ਦਾ ਹੈ, ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਤਨ ਤੇ ਮਨ ਉਸੇ ਨੂੰ ਅਰਪਣ ਕਰ ਦਿੰਦਾ ਜਿਸਦਾ ਇਹ ਵਾਸਤਵ ਦੇ ਵਿੱਚ ਦਿੱਤਾ ਹੋਇਆ ਹੈ।
ਨਾ ਉਹ ਆਵੇ ਨਾ ਉਹ ਜਾਏ, ਨਾਨਕ ਸਾਚੇ ਸਾਜ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਗੁਰਮੁਖ ਵਿਅਕਤੀ ਨਾਂ ਤੇ ਆਉਂਦਾ ਹੈ ਤੇ ਨਾ ਹੀ ਕਦੀ ਉਹ ਮਰ ਕੇ ਕਿਧਰੇ ਜਾਂਦਾ ਹੈ। ਨਾਨਕ ਸਾਚੇ ਸਾਜ ਸਮਾਏ, ਫਿਰ ਮਹਾਰਾਜ ਫਿਰ ਉਹ ਗੁਰਮੁਖ ਦਾ ਹਸ਼ਰ ਕੀ ਹੁੰਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚੇ ਸਾਜ ਸਮਾਏ, ਉਹ ਸੱਚੇ ਨਾਮ ਦੇ ਨਾਲ ਜੁੜਿਆ ਹੁੰਦਾ ਹੈ, ਸੱਚੇ ਨਾਮ ਦੇ ਨਾਲ ਜੁੜ ਕੇ ਅੱਗੇ ਸੱਚ ਸਰੂਪ ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦਾ। ਇਹ ਗੁਰਮੁਖ ਦੀ ਅਵਸਥਾ ਹੈ। ਇਹ ਕਹਿ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਗੁਰਮੁਖ ਇੱਕੋ ਵਾਰੀ ਸੰਸਾਰ ਦੇ ਵਿੱਚ ਆਉਂਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ, ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਗੁਰਮੁਖ ਇੱਕੋ ਵਾਰੀ ਸੰਸਾਰ ਦੇ ਵਿੱਚ ਆਉਂਦਾ, ਫਿਰ ਉਹ ਸੱਚੇ ਨਾਮ ਨੂੰ ਜਪ ਕੇ ਸੱਚ ਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਕਰ ਦਸਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਜਗ ਕਉਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ।
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਾਬਤ ਭੱਟਾ ਨੇ ਆਖਿਆ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਪਲ ਉਨਹਿ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਿਲਾਵਲ ਰਾਗ ਦੇ ਅੰਦਰ ਅਸ਼ਟਪਦੀ ਇੱਕੋ ਹੀ ਸ਼ਬਦ ਹੈ, ਇਸ ਲਈ ਇਹਨੂੰ ਅਸ਼ਟਪਦੀ ਲਿਖਿਆ। ਜਿੱਥੇ ਬਹੁਤੇ ਸ਼ਬਦ ਹੋਣ ਉੱਥੇ ਅਸ਼ਟਪਦੀਆਂ ਬਹੁ ਵਚਨ ਲਿਖਿਆ ਹੁੰਦਾ, ਪਰ ਇਹ ਇੱਕੋ ਹੀ ਸ਼ਬਦ ਹੈ ਅਸ਼ਟਪਦੀ ਕਰ ਦਸਵਾਂ। ਇਸ ਨੂੰ ਦਸਵੇਂ ਕਰ ਸੁਰ ਤਾਲ ਦੇ ਵਿੱਚ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚਿਤਾਵੈ ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਉ। ਗੁਰਮੁਖੋ ਜੀਵਨ ਦੀ ਸਫਲਤਾ ਲਈ ਸਭ ਤੋਂ ਪਹਿਲਾਂ ਗੁਰੂ ਦੇ ਨਾਲ ਮਿਲਾਪ ਹੋਣਾ ਅਤਿ ਜ਼ਰੂਰੀ ਹੈ। ਕਿਉਂ? ਗੁਰ ਭੇਟੇ ਹਰ ਨਾਮ ਚਿਤਾਵੈ, ਜਦੋਂ ਕੋਈ ਵੀ ਜੀਵ ਗੁਰੂ ਨੂੰ ਮਿਲਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਵਾਉਂਦੇ ਨੇ, ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਤੇ ਫਿਰ ਹੋਰ ਕੀ ਹੁੰਦਾ ਹੈ? ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਸਤਿਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦਾ ਨਾਮ ਸਾਡੇ ਮਨ ਵਿੱਚ ਤੇ ਸਾਡੇ ਚਿੱਤ ਵਿੱਚ ਵਸ ਜਾਂਦਾ ਹੈ। ਕਿਉਂਕਿ ਮਨ ਬੁੱਧ ਚਿੱਤ ਹੰਕਾਰ ਇਹ ਅੰਤਹਿਕਰਨ ਦੀਆਂ ਚਾਰ ਬਿਰਤੀਆਂ ਨੇ। ਮਨ ਤੇ ਚਿੱਤ ਵਿੱਚ ਥੋੜਾ ਥੋੜਾ ਅੰਤਰ ਹੈ। ਮਨ ਦਾ ਸਰੂਪ ਹੈ ਸੰਕਲਪੋ ਵਿਕਲਪੋ ਹੀ ਮਨਾ, ਤੇ ਚੀਤ ਕਹਿੰਦੇ ਨੇ ਜਿੱਥੇ ਸਾਡੀਆਂ ਯਾਦਾਂ ਪੁਰਾਣੇ ਸੰਸਕਾਰ ਲੁਕੇ ਹੋਏ ਨੇ। ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਸਤਿਗੁਰੂ ਦੀ ਸੇਵਾ ਕਰਕੇ ਸਾਡੇ ਮਨ ਵਿੱਚ ਤੇ ਸਾਡੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦਾ ਮਿਲਾਪ ਅਤਿ ਜ਼ਰੂਰੀ ਹੈ, ਬਿਨ ਨਾਵੈ ਹੋਰ ਝੂਠ ਪ੍ਰੀਤ, ਤੇ ਬਿਨਾਂ ਨਾਮ ਤੋਂ ਹੋਰ ਜਿਹੜੀ ਪ੍ਰੀਤੀ ਅਸੀਂ ਕਰਦੇ ਹਾਂ, ਚਾਹੇ ਉਹ ਸਰੀਰ ਨਾਲ ਹੈ, ਚਾਹੇ ਧਨ ਦੇ ਨਾਲ ਹੈ, ਚਾਹੇ ਪਰਿਵਾਰ ਦੇ ਨਾਲ ਹੈ, ਚਾਹੇ ਕਿਸੇ ਹੋਰ ਵਸਤੂ ਜਾਂ ਵਿਅਕਤੀ ਨਾਲ ਹੈ, ਉਹ ਸਾਰੀ ਝੂਠੀ ਹੀ ਹੈ। ਕਿਉਂਕਿ ਸਾਰਾ ਸੰਸਾਰ ਹੀ ਝੂਠਾ ਹੈ। ਜਦੋਂ ਸੰਸਾਰ ਝੂਠਾ ਹੈ, ਉਹਦੀ ਪ੍ਰੀਤੀ ਵੀ ਤਾਂ ਝੂਠੀ ਹੀ ਹੋਣੀ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਪਮਾਨ।
ਇਹ ਸੰਸਾਰ ਤੇ ਕਉਆ ਕਾਂ ਹੈ, ਮੁਖ ਚੁੰਚ ਗਿਆਨ ਇਹਦੇ ਮੂੰਹ ਦੇ ਵਿੱਚ ਹੀ ਚੁੰਚ ਗਿਆਨ ਹੈ। ਜਿਵੇਂ ਕਾਂ ਆਪਣੇ ਮੂੰਹੋਂ ਹੀ ਕਾਂ ਕਾਂ ਕਰਦਾ ਹੈ, ਪਰ ਉਹਦੇ ਅੰਦਰ ਕੋਈ ਧਾਰਨਾ ਨਹੀਂ ਹੁੰਦੀ। ਇਹ ਸੰਸਾਰ ਵੀ ਕਾਂ ਵਾਂਗੂ ਹੈ, ਇਸਦਾ ਆਚਾਰ ਤੇ ਵਿਚਾਰ ਕਾਂ ਵਾਂਗੂ ਅੰਦਰੋਂ ਬਾਹਰੋਂ ਕਾਲਾ ਹੈ। ਇਹ ਸੰਸਾਰ ਕਾਂ ਵਾਂਗ ਹੈ ਤੇ ਮੁਖੋਂ ਚੁੰਚ ਗਿਆਨ ਕਥਨ ਕਰਦਾ ਹੈ। ਅੰਤਰ ਲੋਭ ਝੂਠ ਅਵਮਾਨ, ਤੇ ਇਸਦੇ ਅੰਦਰ ਕੀ ਹੈ? ਅੰਦਰ ਲੋਭ ਹੈ, ਝੂਠ ਹੈ ਤੇ ਹੰਕਾਰ ਹੈ। ਇਹ ਸਾਰੇ ਵਿਕਾਰ ਇਸਦੇ ਅੰਦਰ ਵਸ ਰਹੇ ਹਨ।
ਬਿਨ ਨਾਵੈ ਪਾਜ ਲਹਿਗ ਨਿਧਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨ ਨਾਵੈ ਪਾਜ ਲਹਿਗ ਨਿਦਾਨ। ਇਹ ਦੱਦਾ ਬੋਲਣਾ, ਨਿਦਾਨ ਨਹੀਂ ਕਹਿਣਾ, ਨਿਦਾਨ। ਨਿਦਾਨ ਤੇ ਨਿਦਾਨ ਦੇ ਅਰਥਾਂ ਵਿੱਚ ਬਹੁਤ ਅੰਤਰ ਹੈ। ਬਿਨ ਨਾਵੈ ਪਾਜ ਲਹਿਗ ਨਿਦਾਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਨਿਦਾਨ ਦਾ ਅਰਥ ਹੈ ਅੰਤ ਦੇ ਸਮੇਂ ਜਿਹੜਾ ਝੂਠਾ ਪਾਜ ਲਹਿਗੋ ਲਹਿ ਜਾਵੇਗਾ, ਭਾਵ ਜਿਹੜਾ ਮੁਖੋਂ ਕੇਵਲ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਹੈ ਉਹ ਤੇ ਕਾਂ ਵਰਗਾ ਹੈ। ਕਾਂ ਵੀ ਆਪਣੇ ਮੂੰਹੋਂ ਕਾਂ ਕਾਂ ਬੋਲਦਾ ਰਹਿੰਦਾ, ਪਰ ਉਹਦੇ ਅੰਦਰ ਕੀ ਹੁੰਦਾ? ਅੰਤਰ ਲੋਭ ਝੂਠ ਅਵਮਾਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਹੜਾ ਉੱਪਰਲਾ ਪਾਜ ਹੈ ਨਾ ਗਿਆਨ ਧਿਆਨ ਦਾ, ਇਹ ਸਾਰਾ ਆਉਂਦੇ ਸਮੇਂ ਲੈ ਜਾਵੇਗਾ।
ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚੇਤਾਵੈ ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੇ ਨਾਲ ਮਿਲਣ ਦੀ ਲੋੜ ਹੈ। ਸਤਿਗੁਰ ਸੇਵ ਨਾਮ ਵਸੈ ਮਨ ਚ। ਸਤਿਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦਾ ਨਾਮ ਸਾਡੇ ਮਨ ਤੇ ਚਿੱਤ ਵਿੱਚ ਵਸਦਾ ਹੈ। ਗੁਰ ਭੇਟੇ ਹਰ ਨਾਮ ਚਿਤਾਵੈ। ਜਦੋਂ ਗੁਰੂ ਮਿਲਦੇ ਹਨ ਉਹ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਾਉਂਦੇ ਹਨ। ਬਿਨ ਨਾਵੈ ਹੋਰ ਚੋਟ ਪ੍ਰੀਤ ਨਾਲ ਇਹ ਵੀ ਗੱਲ ਸਮਝਾ ਦਿੰਦੇ ਹਨ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਸਾਰੀ ਦੁਨੀਆਂ ਦੀ ਪ੍ਰੀਤੀ ਝੂਠੀ ਹੈ।
ਗੁਰ ਕਹਿਆ ਸਾਕਾਰ ਕਮਾਵੋ, ਸ਼ਬਦ ਚੀਨ ਸਹਿਜ ਘਰ ਆਵੋ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ। ਗੁਰ ਕਹਿਆ ਜੋ ਗੁਰੂ ਨੇ ਆਖਿਆ ਹੈ, ਜੋ ਗੁਰੂ ਨੇ ਦੱਸਿਆ ਹੈ, ਜੋ ਗੁਰੂ ਨੇ ਫਰਮਾਇਆ ਹੈ, ਸਾਕਾਰ ਕਮਾਵੋ। ਸਾਨੂੰ ਉਹੀ ਕੰਮ ਕਰਨਾ ਚਾਹੀਦਾ। ਸਤਿਗੁਰੂ ਨੇ ਕੀ ਆਖਿਆ ਹੈ? ਗੁਰਸਿੱਖ ਮੀਤ ਚੱਲਹੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੋ, ਹਰ ਹਰ ਕਥਾ ਨਿਰਾਲੀ। ਇਹ ਗੁਰੂ ਦਾ ਆਖਿਆ ਹੋਇਆ ਹੀ ਸਾਨੂੰ ਕੰਮ ਕਰਨਾ ਚਾਹੀਦਾ ਹੈ। ਸ਼ਬਦ ਚੀਨ ਸਹਿਜ ਕਰੇ ਆਵੋ, ਫਿਰ ਸ਼ਬਦ ਨੂੰ ਚੀਨ ਕੇ ਗੁਰ ਉਪਦੇਸ਼ ਦੀ ਡੂੰਘੀ ਜਾਣ ਪਛਾਣ ਹਾਸਲ ਕਰਕੇ ਸਹਿਜ ਕਰ ਆਵੋ। ਤੇ ਜਿਹੜਾ ਤੁਹਾਡਾ ਤੁਰਿਆ ਪਦ ਚੌਥਾ ਪਦ ਹੈ, ਜਿਸ ਨੂੰ ਆਤਮਕ ਅਡੋਲ ਅਵਸਥਾ ਵੀ ਆਖਿਆ ਜਾਂਦਾ ਹੈ, ਤੁਸੀਂ ਉਸ ਤੁਰਿਆ ਪਦ ਆਪਣੇ ਸਹਿਜ ਘਰ ਦੇ ਵਿੱਚ ਆ ਸਕਦੇ ਹੋ।
ਸੱਚ ਨਾਏ ਵਡਾਈ ਪਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਨਾਮ ਦੁਆਰਾ ਹੀ ਸਾਨੂੰ ਅਸਲੀ ਜਿਹੜੀ ਹੈ ਆਤਮਕ ਗਿਆਨ ਦੀ ਤੇ ਵਾਹਿਗੁਰੂ ਦੇ ਰੱਬੀ ਗਿਆਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਆਪ ਨਾ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਚੁੰਚ ਗਿਆਨੀ ਮਨੁੱਖ ਹੈ ਉਹ ਆਪ ਤੇ ਸਮਝਦਾ ਨਹੀਂ ਤੇ ਹੋਰ ਲੋਕਾਂ ਨੂੰ ਗਿਆਨ ਦੀਆਂ ਗੱਲਾਂ ਸਮਝਾਉਂਦਾ ਹੈ। ਮਨ ਕਾ ਅੰਧਾ ਅੰਧ ਕਮਾਵੈ, ਮਨ ਦਾ ਅੰਨਾ ਹੈ ਤੇ ਅੰਧਤਾਈ ਵਾਲੇ ਕੰਮ ਹੀ ਸਾਰੇ ਕਰ ਰਿਹਾ ਹੈ। ਆਪ ਸਮਝਦਾ ਨਹੀਂ, ਲੋਕਾਂ ਨੂੰ ਸਮਝਾਉਣ ਦੀ ਪੂਰੀ ਵਾਹ ਲਾਉਂਦਾ। ਆਪ ਮਨ ਦਾ ਅੰਨਾ ਹੈ ਤੇ ਸਾਰੇ ਅੰਨੇ ਹੀ ਕੰਮ ਕਰ ਰਿਹਾ ਹੈ।
ਦਰ ਘਰ ਮਹਿਲ ਠਾਉਰ ਕੈਸੇ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਦੇ ਦਰ ਘਰ ਤੇ ਮਹਿਲ ਦੇ ਵਿੱਚ ਕਿਵੇਂ ਉਹ ਥਾਂ ਟਿਕਾਣਾ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ। ਦਰ ਦਾ ਅਰਥ ਹੈ ਗਿਆਨ, ਘਰ ਦਾ ਅਰਥ ਹੈ ਤੁਰਿਆ ਪਦ ਤੇ ਮਹਿਲ ਦਾ ਅਰਥ ਹੈ ਵਾਹਿਗੁਰੂ ਦਾ ਸਰੂਪ ਤੇ ਠੌਰ ਦਾ ਅਰਥ ਹੈ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ। ਉਹ ਦੱਸੋ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ।
ਹਰ ਜੀਵ ਸੇਵੇ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਸ ਅੰਤਰ ਜਾਮੀ ਵਾਹਿਗੁਰੂ ਜੀ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਿਸ ਦੀ ਜੋਤ ਘਟਾਂ ਘਟਾਂ ਦੇ ਅੰਦਰ ਸਮਾ ਰਹੀ ਹੈ। ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਕਾਟ ਹੈ ਨਹਿ ਬਾੜ ਹੈ, ਨਹਿ ਕਾਟ ਬਾੜ ਹੋਤ ਹੈ। ਸਾਨੂੰ ਉਸ ਵਾਹਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਨਾਲ ਕਿਆ ਚਲੈ ਪਹਿਨਾਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕੋਈ ਲੁਕਾਬਾਜੀ ਨਹੀਂ ਚੱਲ ਸਕਦੀ। ਜੇ ਅਸੀਂ ਆਪਣੇ ਅੰਦਰ ਪਾਪ ਲੁਕੋਈ ਰੱਖੀਏ, ਉਤੋਂ ਆਪਾਂ ਚੰਗੇ ਬਣ ਬਣ ਕੇ ਦਿਖਾਈਏ, ਪ੍ਰਚਾਰ ਵੀ ਕਰੀਏ, ਸਾਡਾ ਅਮਲ ਕੋਈ ਨਾ ਹੋਵੇ, ਇਉਂ ਉਸ ਵਾਹਿਗੁਰੂ ਦੇ ਨਾਲ ਇਹ ਠੱਗੀ ਠੋਰੀ ਨਹੀਂ ਚੱਲ ਸਕਦੀ।
ਸੱਚਾ ਨਾਮ ਸੱਚਾ ਸ਼ਬਦ ਜਾਣੈ, ਆਪੇ ਆਪ ਮਿਲੈ ਚੁਕੈ ਅਪਮਾਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸੱਚਾ ਨਾਮ ਸੱਚਾ ਸ਼ਬਦ ਜਾਣੈ। ਜਿਹੜਾ ਸੱਚੇ ਸ਼ਬਦ ਗੁਰ ਉਪਦੇਸ਼ ਦੁਆਰਾ ਤੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਾਣ ਲੈਂਦਾ ਹੈ, ਆਪੇ ਆਪ ਮਿਲੈ, ਉਹ ਫਿਰ ਆਪਣੇ ਆਪੇ ਨੂੰ ਮਿਲ ਜਾਂਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਆਪੇ ਆਪ ਮਿਲੇ ਚੁੱਕੇ ਅਭਿਮਾਨੈ, ਉਹਦੇ ਮਨ ਦੇ ਵਿੱਚੋਂ ਹੰਕਾਰ ਖਤਮ ਹੋ ਜਾਂਦਾ ਹੈ।
ਗੁਰਮੁਖ ਨਾਮ ਸਦਾ ਸਦਾ ਵਖਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਗੁਰਮੁਖ ਪਿਆਰਾ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਦੇ ਅਨੁਸਾਰੀ ਹੋ ਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਹੀ ਜਪਦਾ ਰਹਿੰਦਾ ਹੈ।
ਸਤਿਗੁਰ ਸੇਵਿਐ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾਂ ਮਤ ਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਜਿਹੜੀ ਦੂਜੀ ਦਵੈਤ ਵਾਲੀ ਖੋਟੀ ਮਤ ਉਹ ਚਲੀ ਜਾਂਦੀ ਹੈ। ਔਗਣ ਕਾਟ ਪਾਪਾਂ ਮਤ ਖਾਈ ਤੇ ਜਿਹੜੀ ਸਤਿਗੁਰੂ ਦੀ ਸੇਵਾ ਹੈ ਉਹ ਔਗਣਾਂ ਨੂੰ ਕੱਟ ਕੇ ਤੇ ਪਾਪਾਂ ਵਾਲੀ ਮਤ ਨੂੰ ਵੀ ਖਾ ਜਾਂਦੀ ਹੈ। ਗੁਰੂ ਦੀ ਸੇਵਾ ਕਰਕੇ ਦਵੈਤ ਪਾਉ ਵਾਲੀ ਖੋਟੀ ਮਤ ਵੀ ਨਾਸ ਹੋ ਜਾਂਦੀ ਹੈ ਤੇ ਨਾਲ ਗੁਰੂ ਦੀ ਸੇਵਾ ਸਾਰੇ ਔਗਣ ਸਾਰੇ ਐਬ ਸਾਰੇ ਪਾਪ ਕੱਟ ਕੇ ਤੇ ਪਾਪਾਂ ਵਾਲੀ ਮਤ ਨੂੰ ਵੀ ਅਭਾਵ ਕਰ ਦਿੰਦੀ ਹੈ।
ਕੰਚਨ ਕਾਇਆ ਜੋਤੀ ਜੋਤ ਸਮਾਈ।
ਲੋ ਵੀ ਗੁਰੂ ਦੀ ਨਿਰਮਾਣ ਤੇ ਨਿਸਕਾਮ ਸੇਵਾ ਕਰਕੇ ਸਾਡੀ ਇਹ ਕਾਇਆ ਦੇ ਕੰਚਨ ਵਰਗੀ ਸ਼ੁੱਧ ਤੇ ਨਿਰਵਿਕਾਰ ਹੋ ਜਾਂਦੀ ਹੈ। ਫਿਰ ਸਾਡੀ ਜਿਹੜੀ ਆਤਮਾ ਹੈ ਉਹ ਉਸ ਪਰਮ ਜੋਤ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੀ ਹੈ।
ਸਤਿਗੁਰ ਮਿਲਿਆ ਵੱਡੀ ਵਡਿਆਈ, ਤੂੰ ਕਾਟੈ ਹਿਰਦੈ ਨਾਮ ਵਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਤੇ ਇਹ ਜਿਹੜੀ ਨਾਮ ਦੀ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ, ਦੁੱਖ ਕਾਟੈ ਹਿਰਦੈ ਨਾਮ ਵਸਾਈ, ਕਿਉਂਕਿ ਸਤਿਗੁਰੂ ਦੇ ਨਾਲ ਮਿਲਣ ਦੇ ਨਾਲ ਇਹ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ। ਹਿਰਦੈ ਨਾਮ ਵਸਾਈ, ਸਤਿਗੁਰੂ ਸਾਡੇ ਹਿਰਦੇ ਵਿੱਚ ਨਾਮ ਨੂੰ ਵਸਾ ਦਿੰਦੇ ਹਨ ਤੇ ਦੁੱਖ ਕੱਟ ਹੈ, ਇਹਦੇ ਨਾਲ ਜਨਮ ਮਰਨ ਦਾ ਦੁੱਖ ਵੀ ਨਾਲ ਕੱਟ ਦਿੰਦੇ ਹਨ।
ਨਾਮ ਰਤੇ ਸਦਾ ਸੁਖ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ ਸਦਾ ਸੁਖ ਪਾਈ, ਉਹ ਹਮੇਸ਼ਾ ਲਈ ਆਤਮਕ ਸੁਖ ਪ੍ਰਾਪਤ ਕਰ ਲੈਂਦੇ ਹਨ।
ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮਤ ਮਾਨਿਆ, ਜਿਸ ਤਰ੍ਹਾਂ ਮਨ ਵੀ ਗੁਰਮਤ ਦੁਆਰਾ ਮੰਨ ਗਿਆ, ਜਿਸ ਤਰ੍ਹਾਂ ਮਨ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਤੇ ਪਤੀਜ ਗਿਆ, ਕਰਨੀ ਸਾਰ ਉਹਦੀ ਕਰਨੀ ਬੜੀ ਸਾਰ ਸ੍ਰੇਸ਼ਟ ਹੋ ਜਾਂਦੀ ਹੈ। ਗੁਰਮਤ ਮਾਨਿਆ ਮੋਖ ਦੁਆਰ, ਜਿਸਦਾ ਮਨ ਗੁਰੂ ਦੀ ਮਤ ਅਨੁਸਾਰ ਗੁਰੂ ਤੇ ਪਤੀਜ ਗਿਆ ਤੇ ਉਸ ਨੂੰ ਮੋਖ ਦੁਆਰ, ਮੁਕਤੀ ਦਾ ਦੁਆਰ ਕੀ ਹੈ, ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਗੁਰਮਤ ਮਾਨਿਆ ਪਰਵਾਰ ਹੈ ਸਾਧਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੇ ਗੁਰਮਤ ਨੂੰ ਧਾਰਨ ਕਰਕੇ ਤੇ ਮਾਨਿਆ, ਸਤਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਿਆ ਹੈ, ਅਥਵਾ ਗੁਰਮਤ ਮਾਨਿਆ, ਜਿਸ ਦਾ ਮਨ ਗੁਰਮਤ ਤੇ ਮੰਨ ਗਿਆ, ਤੀਸਰਾ ਭਾਵ ਹੈ ਗੁਰਮਤ ਦੁਆਰਾ ਜਿਸਦਾ ਮਨ ਗੁਰੂ ਤੇ ਮੰਨ ਗਿਆ, ਪਰਮੇਸ਼ਰ ਤੇ ਮੰਨ ਗਿਆ, ਪਰਿਵਾਰ ਹੈ ਸਾਧਾਰ, ਉਹ ਆਪਣੇ ਪਰਿਵਾਰ ਨੂੰ ਵੀ ਆਸਰਾ ਬਖਸ਼ਿਸ਼ ਕਰ ਦਿੰਦਾ, ਉਹਦੇ ਆਸਰੇ ਪਰਿਵਾਰ ਵੀ ਤਰ ਜਾਂਦਾ। ਮੰਨੈ ਪਰਿਵਾਰ ਹੈ ਸਾਧਾਰ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਕਮਾਉਂਦਾ ਹੈ, ਗੁਰੂ ਦਾ ਹੁਕਮ ਮੰਨਦਾ ਹੈ ਤੇ ਉਹ ਆਪਣੇ ਪਰਿਵਾਰ ਦਾ ਵੀ ਆਸਰਾ ਬਣ ਜਾਂਦਾ, ਪਰਿਵਾਰ ਨੂੰ ਵੀ ਸਹਾਰਾ ਦੇ ਦਿੰਦਾ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ, ਨਾਨਕ ਗੁਰਮਤ ਮਾਨਿਆ ਪਰਿਵਾਰ ਹੈ ਸਾਧਾਰ, ਵੀ ਜਿਸਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ, ਜਿਸਦਾ ਮਨ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਤੇ ਮੰਨ ਗਿਆ, ਗੁਰੂ ਤੇ ਪਤੀਜ ਗਿਆ, ਪਰਿਵਾਰ ਹੈ ਸਾਧਾਰ, ਉਹ ਪਰਿਵਾਰ ਨੂੰ ਵੀ ਸਹਿਤ ਆਸਰੇ ਦੀ ਕਰ ਦਿੰਦਾ, ਭਾਵ ਉਹ ਆਪਣੇ ਪਰਿਵਾਰ ਨੂੰ ਵੀ ਸਹਾਰਾ ਬਖਸ਼ਿਸ਼ ਕਰ ਦਿੰਦਾ, ਉਹਦੇ ਨਕਸ਼ੇ ਕਦਮਾਂ ਤੇ ਚੱਲ ਕੇ ਪਰਿਵਾਰ ਦਾ ਵੀ ਭਲਾ ਹੋ ਜਾਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਅਮੋਲਕ ਤੇ ਬਹੁਤ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਿਵਾਰ ਹੈ ਸਾਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।